ਸਿੱਖ ਮਾਰਗ ਨੂੰ ਪੜਨ ਵਾਲੇ ਸੁਣਨ ਵਾਲੇ ਗੁਰਮੁਖ ਪਿਆਰੇ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ MSC DCF ਕਸ਼ਮੀਰ ਦੀ ਪੁਸਤਕ ਆਤਮ ਦਰਸ਼ਨ ਪੜ੍ਹ ਕੇ ਸੁਣਾਈ ਜਾ ਰਹੀ ਹੈ। ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦੀ ਹਰ ਗੱਲ ਨਾਲ ਅਸੀਂ ਸਹਿਮਤ ਹੋਈਏ। ਥੋੜੀ ਜਿਹੀ ਸ਼ਬਦਾਵਲੀ ਵੀ ਸ਼ਾਇਦ ਆਪ ਨੂੰ ਕੁਝ ਵੱਖਰੀ ਲੱਗੇਗੀ। ਅਸੀਂ ਸਰ ਪੜ੍ਹ ਕੇ ਹੀ ਸੁਣਾ ਰਹੇ ਹਾਂ। ਲਓ ਸੁਣੋ ਜੀ ਫਿਰ ਉਨ੍ਹਾਂ ਦੀ ਕਿਤਾਬ ਆਤਮ ਦਰਸ਼ਨ ਦੇ ਪਹਿਲੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਅੰਮ੍ਰਿਤ ਜਾਂ ਨਾਮ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੁਰ ਨਰ ਮੁਨ ਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਹਾਂ ਜੀ ਪਾਇਆ, ਆਹ ਕਿਆ ਮਿੱਠੀ ਤੇ ਅਨੁਭਾਵੀ ਬਾਣੀ ਹੈ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਿਹੜੀ ਆਨੰਦ ਬਾਣੀ ਲਿਖੀ ਹੈ, ਸੱਚਮੁੱਚ ਅੰਮ੍ਰਿਤ ਦਾ ਸੋਮਾ ਹੈ, ਆਨੰਦ ਦਾ ਭੰਡਾਰ ਹੈ, ਰੱਬੀ ਜੋਤ ਦਾ ਪੂਰਨ ਖਜ਼ਾਨਾ ਹੈ। ਪਰ ਇਸ ਨੂੰ ਸਮਝਣਾ ਕੋਈ ਆਸਾਨ ਗੱਲ ਨਹੀਂ। ਦੁਨਿਆਵੀ ਇਲਮ ਸਿੱਖਣ ਵਾਸਤੇ ਭਾਵੇਂ ਇੰਜੀਨੀਅਰੀ, ਭਾਵੇਂ ਜੰਗਲ ਦਾ ਕੰਮ ਹੋਵੇ, ਭਾਵੇਂ ਬਿਜਲੀ ਤੇ ਬਰਾਡਕਾਸਟਿੰਗ, ਬੇਤਾਰ ਵਰਕੀ, ਸਾਡੀ ਅੱਧੀ ਉਮਰ ਗੁਜ਼ਰ ਜਾਂਦੀ ਹੈ। ਉਮਰ ਦਾ ਵੀ ਉਹ ਹਿੱਸਾ ਜਿਹੜਾ ਬੜਾ ਕੀਮਤੀ ਤੇ ਕੋਮਲ ਹੁੰਦਾ ਹੈ, ਪਰ ਅੱਧੀ ਉਮਰ ਖਰਚ ਕੇ ਵੀ ਜਦ ਅਸੀਂ ਕਾਲਜ ਦੇ ਦਰਵਾਜ਼ੇ ਵਿਚੋਂ ਬਾਹਰ ਆਉਂਦੇ ਹਾਂ ਤਾਂ ਪ੍ਰੋਫੈਸਰ ਤੇ ਪ੍ਰਿੰਸੀਪਲ ਸਾਹਿਬ ਆਖਦੇ ਹੁੰਦੇ ਹਨ ਜੋ ਇਹ ਨਾ ਸਮਝ ਲੈਣਾ ਕਿ ਇਸ ਇਲਮ ਦੀ ਪੜ੍ਹਾਈ ਖਤਮ ਹੋ ਗਈ ਹੈ, ਸਗੋਂ ਇਹ ਸਮਝਣਾ ਜੋ ਤੁਸਾਂ ਅਜੇ ਊੜਾ ਏੜਾ ਹੀ ਪੜਿਆ ਹੈ। ਅਸਲੀ ਪੜ੍ਹਾਈ ਤਾਂ ਕਾਲਜ ਦੇ ਵਿਹੜੇ ਦੇ ਬਾਹਰ ਸ਼ੁਰੂ ਹੋਵੇਗੀ। ਇਹ ਸਿੱਖਿਆ ਹੈ ਵੀ 16 ਨੇ ਸੱਚ, ਪਰ ਰੱਬੀ ਵਿਦਿਆ ਆਸ਼ੀ ਇਲਮ ਆਤਮ ਗਿਆਨ ਨੂੰ ਅਸੀਂ ਥੋੜਾ ਜਿਹਾ ਵੀ ਵਕਤ ਦੇਣ ਲਈ ਤਿਆਰ ਨਹੀਂ ਹੁੰਦੇ। ਕੀ ਹੋਇਆ ਜੇ ਦਿਨ ਵਿਚ ਨਿਤਨੇਮ ਕਰਕੇ ਇਕ ਦੋ ਸ਼ਬਦ 5 ਮਿੰਟਾਂ ਵਿਚ ਪੜ੍ਹ ਛੱਡੇ? ਇਨ੍ਹਾਂ 5 ਮਿੰਟਾਂ ਨਾਲ ਤਾਂ ਆਤਮਕ ਉਨਤੀ ਪੂਰੀ ਨਹੀਂ ਹੋ ਸਕਦੀ। ਜਿਸ ਤਰ੍ਹਾਂ ਦੁਨਿਆਵੀ ਇਲਮਾਂ ਅਤੇ ਹੁਨਰਾਂ ਨੂੰ ਸਿੱਖਣ ਲਈ ਅੱਧੀ ਉਮਰ ਗੁਜ਼ਰ ਜਾਂਦੀ ਹੈ, ਜੇ ਉਸੇ ਤਰ੍ਹਾਂ ਬਾਕੀ ਉਮਰ ਅਧਿਆਤਮਕ ਵਿਦਿਆ ਵਿਚ ਲੱਗ ਜਾਵੇ ਤਾਂ ਵੀ ਥੋੜੀ ਹੈ, ਕਿਉਂਕਿ ਦੁਨਿਆਵੀ ਤਰੱਕੀ ਨਾਲ ਤਾਂ ਇਹੋ ਉਮਰ ਸੁੱਖ ਨਾਲ ਗੁਜ਼ਰਦੀ ਹੈ, ਪਰ ਆਤਮਕ ਉਨਤੀ ਨਾਲ ਲੋਕ ਪਰਲੋਕ ਸਫਲ ਹੋ ਜਾਂਦੇ ਹਨ। ਨਾਲੇ ਉਹ ਅਰਸ਼ੀ ਰੰਗ ਚੜ੍ਹਦਾ ਹੈ ਜਿਸ ਬਾਬਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਵਿੱਤਰ ਬਾਣੀ ਵਿਚ ਇਉਂ ਲਿਖਦੇ ਹਨ। ਗੁਰਸੇਵੋ ਕਰ ਨਮਸਕਾਰ, ਆਜ ਹਮਾਰੇ ਮੰਗਲ ਜਾਰ, ਆਜ ਹਮਾਰੇ ਮਹਾ ਆਨੰਦ, ਚਿੰਤ ਲਥੀ ਭੇਟੇ ਗੋਵਿੰਦ, ਆਜ ਹਮਾਰੇ ਗ੍ਰਹਿ ਬਸੰਤ, ਗੁਣ ਗਾਏ ਪ੍ਰਭ ਤੁਮ ਬੇਅੰਤ ਰਹੋ, ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ, ਰੰਗ ਲਗਾ ਅਤ ਲਾਲ ਦੇਵ, ਮਨ ਤਨ ਮੋਹ ਲਿਓ ਅਤ ਅਨੂਪ, ਸੁਕ ਨਾਹੀ ਸ਼ਾਵ ਧੂਪ, ਸਗਲੀ ਰੁਤੀ ਹਰਿਆ ਹੋਏ, ਸਾਧ ਬਸੰਤ ਗੁਰ ਮਿਲੇ ਦੇ, ਬਿਰਖ ਜਮਿਓ ਹੈ ਪਾਰ ਜਾਤ, ਫੁੱਲ ਲੱਗੇ ਫਲ ਰਤਨ ਭਾਂਤ, ਤਿਵਤ ਗਾਨੇ ਹਰ ਗੁਣ ਗਾਏ, ਜਨ ਨਾਨਕ ਹਰ ਹਰ ਧਿਆਏ। ਹਾਂ ਜੀ, ਅਰਸ਼ੀ ਅਲਮ ਅਧਿਆਪਕ ਵਿਦਿਆ ਦੇ ਗ੍ਰਹਿਣ ਕਰਨ ਨਾਲ ਉਹ ਰੰਗ ਚੜ੍ਹਦਾ ਹੈ ਜਿਹੜਾ ਦੇਵਤਿਆਂ ਵਰਗਾ ਅਤ ਲਾਲ ਹੋਏ। ਰੰਗ ਤਾਂ ਭਾਵੇਂ ਕਿਤਨੇ ਹੀ ਪੱਕੇ ਹੋਣ, ਆਪਣਾ ਸਮਾਂ ਬਤੀਤ ਕਰਕੇ ਉੱਡ ਜਾਂਦੇ ਹਨ, ਪਰ ਇਹ ਰੱਬੀ ਰੰਗ ਸਗਲੀਆਂ ਰੁੱਤਾਂ ਵਿਚ ਸਦਾ ਹੀ ਭਰਿਆ ਰਹਿੰਦਾ ਹੈ। ਹੋਰਾਂ ਬਗੀਚਿਆਂ ਤੇ ਜੰਗਲਾਂ ਨੂੰ ਤਾਂ ਮੌਸਮ ਖਿਜਾ ਪਤਝੜ ਬੈਰਾਨ ਕਰ ਛੱਡਦਾ ਹੈ, ਪਰ ਇਸ ਆਤਮ ਬਗੀਚੇ ਨੂੰ ਸਦ ਬਸੰਤ ਦੀ ਹੀ ਬਹਾਰ ਰਹਿੰਦੀ ਹੈ। ਹਾਂ ਜੀ, ਇਹ ਤਾਂ ਪੂਰਾ ਸੰਦਲ ਦਾ ਘਾਣਾ ਬਣ ਹੈ ਜਿਸ ਵਿਚੋਂ ਹਮੇਸ਼ਾ ਸੁਗੰਧੀ ਤੇ ਝਰਨਾਹਟ ਹੀ ਨਿਕਲਦੀ ਰਹਿੰਦੀ ਹੈ। ਇਸ ਕੀਮਤੀ ਅਮੋਲ ਖਜ਼ਾਨੇ ਨੂੰ ਅੱਪਣ ਲਈ ਕੀ ਸਿਰਫ 5 ਮਿੰਟ ਹੀ ਕਾਫੀ ਹਨ? ਕਦਾਚਿਤ ਨਹੀਂ, ਪਰ ਅੱਜ ਕੱਲ ਆਮ ਦੇਖਣ ਵਿਚ ਆਇਆ ਹੈ ਜੋ ਅਸੀਂ ਲੋਕ ਬਿਹਾਰੀ ਕੰਮਾਂ ਵਿਚ ਇਤਨੇ ਖਰਚ ਹੋਏ ਹਾਂ ਜੋ 5 ਮਿੰਟ ਵੀ ਪਰਮਾਰਥ ਵਾਸਤੇ ਨਹੀਂ ਕੱਢ ਸਕਦੇ। ਅਸੀਂ ਸਮਝਦੇ ਹਾਂ ਜੋ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਨਾਲ ਹੀ ਹਿਰਦੇ ਦੇ ਕਪਾੜ ਖੁੱਲ ਜਾਂਦੇ ਹਨ। ਇਹ ਇਕ ਬੜਾ ਭਾਰੀ ਮੁਗਾਲਤਾ ਹੈ। ਇਕ ਵੱਡੀ ਦੀਰਘ ਗਲਤ ਫਹਿਮੀ ਭੁੱਲ ਹੈ ਜਿਹੜੀ ਸਾਡੇ ਵਿਚ ਜ਼ੋਰ ਨਾਲ ਆ ਰਹੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਨਿਸ਼ਚੇ ਕਰਕੇ ਜਾਣੀਏ ਜੋ ਕੋਈ ਵੱਡਾ ਅਤੇ ਮਹਾਨ ਕੰਮ ਮਿਹਨਤ ਅਤੇ ਹਿੰਮਤ ਬਗੈਰ ਨਹੀਂ ਹੋ ਸਕਦਾ। ਆਮ ਮਿਸਾਲ ਹੈ, ਜਿਤਨਾ ਗੁੜ ਪਾਓ ਉਤਨਾ ਹੀ ਮਿੱਠਾ ਹੁੰਦਾ ਹੈ। ਇਹ ਮਿਸਾਲ ਸਾਰੇ ਪਾਸੇ ਸੱਜੇ ਖੱਬੇ ਲੱਗਦੀ ਹੈ ਕਿ ਬਿਹਾਰ ਕੰਮ ਤੇ ਕੀ ਪਰਮਾਰਥ। ਜਿਤਨੀ ਮਿਹਨਤ ਅਸੀਂ ਕਰਾਂਗੇ ਉਤਨਾ ਹੀ ਉਸਦਾ ਸਿੱਟਾ ਨਿਕਲੇਗਾ। 5 ਮਿੰਟ ਪਾਠ ਨਾਲ ਹਿਰਦੇ ਦੇ ਕਪਾਟ ਨਹੀਂ ਖੁੱਲ ਸਕਦੇ, ਭਾਵੇਂ ਨਾ ਕਰਨ ਨਾਲੋਂ ਚੰਗਾ ਹੈ, ਕਿਉਂਕਿ ਇਹ ਕੋਈ ਸ਼ੁਭ ਮੰਤਰ ਨਹੀਂ ਜੋ ਅਰਸ਼ੀ ਖਜ਼ਾਨੇ ਸਾਡੇ ਆਖਣ ਨਾਲ ਹੀ ਝੱਟ ਪਲ ਖੁੱਲ ਜਾਣ। ਪਰਮਾਰਥ ਦੀ ਪੜਾਈ ਤੇ ਕਮਾਈ ਵਿਹਾਰਕ ਪੜਾਈਆਂ ਕੋਲੋਂ ਵੀ ਜ਼ਿਆਦਾ ਕਠਿਨ ਹੈ। ਜਿਹੜੇ ਆਦਮੀ 5 ਮਿੰਟਾਂ ਵਿਚ ਇਸ ਨੂੰ ਘੋਲ ਕੇ ਆਪਣੇ ਅੰਦਰ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਐਸੀ ਹੀ ਗਲਤੀ ਕਰਦੇ ਹਨ ਜਿਹੜੀ ਮੈਨੂੰ ਯਾਦ ਹੈ ਮੈਂ ਇਕ ਵਾਰੀ ਬਚਪਨ ਵਿਚ ਕੀਤੀ ਸੀ। ਉਹ ਗੱਲ ਇਹ ਹੈ, ਜਦ ਮੈਂ 5ਵੀਂ ਜਮਾਤ ਵਿਚ ਪੜ ਕੇ 6ਵੀਂ ਵਿਚ ਪੜਨ ਬੈਠਾ ਤੇ ਅੰਗਰੇਜ਼ੀ ਪੜ੍ਹਨੀ ਸ਼ੁਰੂ ਕੀਤੀ ਤਾਂ ਇਕ ਰਿਸ਼ਤੇਦਾਰ ਜਿਨ੍ਹਾਂ ਦਾ ਨਾਮ ਆਤਮਾ ਰਾਮ ਸੀ, ਜੋ ਬੜੇ ਹਸਮੁਖ ਤੇ ਚੰਗੇ ਪੁਰਸ਼ ਸਨ, ਮੈਨੂੰ ਆ ਕੇ ਆਖਣ ਲੱਗੇ ਜੋ ਅੰਗਰੇਜ਼ੀ ਬੜੀ ਕਠਿਨ ਹੈ। ਮੈਂ ਕਿਹਾ, ਜੀ ਹਾਂ, ਇਹ ਤਾਂ ਬੜੀ ਕਠਿਨ ਹੈ, ਇਸ ਦਾ ਯਾਦ ਕਰਨਾ ਬੜਾ ਔਖਾ ਕੰਮ ਹੈ। ਮੈਂ ਪੁੱਛਿਆ ਕਿ ਕੋਈ ਐਸਾ ਰਾਹ ਜੋ ਨਹੀਂ ਜੋ ਇਹ ਝਟਪਟ ਸਮਝ ਝਟਪਟ ਯਾਦ ਹੋ ਜਾਵੇ। ਆਤਮਾ ਰਾਮ ਜੀ ਨੇ ਆਖਿਆ, ਜੋ ਕੱਲ ਮੈਂ ਤੁਹਾਨੂੰ ਇਕ ਸਬਕ ਦੇਵਾਂਗਾ, ਜੇ ਤੁਸੀਂ ਉਸ ਨੂੰ ਪੂਰੀ ਤਰ੍ਹਾਂ ਯਾਦ ਕਰ ਲਓ ਤਾਂ ਤੁਹਾਨੂੰ ਸਾਰੀ ਅੰਗਰੇਜ਼ੀ ਇਕੋ ਹੀ ਸਬਕ ਵਿਚ ਆ ਜਾਵੇਗੀ। ਇਹ ਗੱਲ ਸੁਣ ਕੇ ਮੇਰਾ ਜੀ ਬੜਾ ਪ੍ਰਸੰਨ ਹੋਇਆ। ਸਾਰੀ ਅੰਗਰੇਜ਼ੀ ਇਕ ਦਿਨ ਵਿਚ? ਮੈਂ ਪੁੱਛਿਆ, ਕੀ ਇਹ ਸੱਚ ਹੈ? ਉਨ੍ਹਾਂ ਆਖਿਆ, ਜੀ ਸੱਚ ਹੈ। ਮੈਂ ਉਨ੍ਹਾਂ ਨੂੰ ਆਖਿਆ, ਜੇ ਇਹ ਸੱਚ ਹੈ ਤਾਂ ਮੈਨੂੰ ਅੱਜ ਹੀ ਇਹ ਸਬਕ ਦੇ ਦਿਓ। ਪਰ ਆਤਮਾ ਰਾਮ ਜੀ ਨੇ ਆਖਿਆ, ਕੱਲ 10 ਵਜੇ ਇਹ ਸਬਕ ਦੇਵਾਂਗਾ। ਪਹਿਲਾਂ ਨਹੀਂ, ਉਨ੍ਹਾਂ ਨੂੰ ਬਹੁਤ ਹੀ ਆਖਿਆ ਪਰ ਉਨ੍ਹਾਂ 10 ਵਜੇ ਦਾ ਟਾਈਮ ਨਾ ਬਦਲਿਆ। ਮੈਨੂੰ ਸਾਰੀ ਰਾਤ ਸੁਪਨੇ ਵੀ ਇਸ ਕਿਸਮ ਦੇ ਆਉਂਦੇ ਰਹੇ ਜੋ ਕਿਹੜੇ ਵੇਲੇ ਦਿਨ ਚੜੇਗਾ ਤੇ ਮੈਂ ਉਹ ਸਬਕ ਲੈ ਸਾਰੀ ਅੰਗਰੇਜ਼ੀ ਇਕ ਦਿਨ ਵਿਚ ਹੀ ਯਾਦ ਕਰ ਲਵਾਂਗਾ। ਬੜੀ ਮੁਸ਼ਕਲ ਨਾਲ ਰਾਤ ਗੁਜ਼ਰੀ, ਕਿਉਂਕਿ ਖਿੱਚੋ ਤਾਣ ਦੀ ਰਾਤ ਵੀ ਸਾਲ ਜਿੱਡੀ ਲੰਮੀ ਹੋ ਜਾਂਦੀ ਹੈ। ਪਾਸੇ ਪਰਦੇ ਨੂੰ ਦਿਨ ਚੜਿਆ ਤੇ ਮੂੰਹ ਹੱਥ ਧੋ ਕੱਪੜੇ ਪਾ ਮੈਂ ਆਤਮਾ ਰਾਮ ਜੀ ਦੇ ਗਿਰਦ ਹੋ ਗਿਆ, ਜੋ ਹੁਣ ਮੈਨੂੰ ਉਹ ਸਬਕ ਦਿਓ। ਪਰ ਅਜੇ 8 ਵਜੇ ਸਨ ਤੇ ਉਹ ਕਿੱਥੋਂ ਇਹ ਗੱਲ ਮੰਨਦੇ, ਟਾਈਮ ਪੂਰੇ 10 ਵਜੇ ਦਾ ਸੀ। ਖੈਰ, ਜਿਉਂ ਜਿਉਂ ਕਰਕੇ 10 ਵਜਣ ਦੇ ਕੋਲ ਘੜੀ ਦੀ ਸੂਈ ਆ ਗਈ ਤੇ ਮੈਂ ਉਨ੍ਹਾਂ ਦੀ ਸੇਵਾ ਵਿਚ ਫਿਰ ਹਾਜ਼ਰ ਹੋਇਆ। ਜਿਸ ਵੇਲੇ ਘੜੀ ਨੇ ਟਨ ਟਨ ਕਰਕੇ 10 ਵਜਾਏ ਤਾਂ ਆਤਮਾ ਰਾਮ ਜੀ ਨੇ ਆਖਿਆ, ਜੋ ਇਕ ਵੱਡੀ ਕਲਮ ਤੇ ਦਵਾਤ ਲੈ ਆਓ। ਮੈਂ ਝੱਟ ਦੌੜ ਕੇ ਲੈ ਆਇਆ ਪਰ ਉਨ੍ਹਾਂ ਮੈਨੂੰ ਨੇੜੇ ਨਾ ਬੈਠਣ ਦਿੱਤਾ ਤੇ ਆਖਿਆ, ਜਿਸ ਵੇਲੇ ਮੈਂ ਸਬਕ ਲਿਖ ਲਵਾਂਗਾ ਤਾਂ ਨੇੜੇ ਆਉਣਾ। ਮੈਂ ਇਕ ਪਾਸੇ ਹੋ ਬੈਠਾ, ਭਾਵੇਂ ਮੇਰੀਆਂ ਅੱਖਾਂ ਕਾਨੀ ਤੇ ਕਾਗਜ਼ ਉਪਰ ਹੀ ਸਨ ਪਰ ਉਨ੍ਹਾਂ ਨੇ ਮੇਰੇ ਕੋਲੋਂ ਛੁਪਾ ਕੇ ਸਬਕ ਲਿਖਿਆ। ਲਿਖ ਕੇ ਕਾਗਜ਼ ਠੱਪਿਆ ਤੇ ਠੱਪ ਕੇ ਗੋਲ ਮੋਲ ਕਰਕੇ ਮੇਰੇ ਹੱਥ ਫੜਾ ਕੇ ਆਖਿਆ, ਜੋ ਇਹ ਸਬਕ ਗੌਰ ਨਾਲ ਤੇ ਸੋਚ ਨਾਲ ਯਾਦ ਕਰਨਾ, ਸਾਰੀ ਅੰਗਰੇਜ਼ੀ ਇਸ ਵਿਚ ਆ ਜਾਂਦੀ ਹੈ। ਮੈਂ ਪੁੱਛਿਆ ਕਿ ਸਾਰੀ ਡਿਕਸ਼ਨਰੀ ਤੇ ਸ਼ੇਕਸਪੀਅਰ ਤੇ ਹੋਰ ਵਿਦਵਾਨਾਂ ਦੇ ਲੇਖ ਵੀ ਸਭ ਆ ਜਾਣਗੇ? ਉਨ੍ਹਾਂ ਕਿਹਾ, ਜੀ ਹਾਂ। ਇਹ ਗੱਲ ਸੁਣ ਤੇ ਕਾਗਜ਼ ਹੱਥ ਵਿਚ ਲੈ ਮੇਰਾ ਕਲੇਜਾ ਖੁਸ਼ੀ ਤੇ ਉਡੀਕ ਨਾਲ ਗੱਜ ਗੱਜ ਉਛਲਦਾ ਤੇ ਧੜਕਦਾ ਸੀ। ਮੈਂ ਛੇਤੀ ਛੇਤੀ ਕਾਗਜ਼ ਖੋਲ ਕੇ ਪੜਿਆ ਤਾਂ ਵਿਚ ਕੀ ਤੱਕਿਆ, ਜੋ ਕਾਗਜ਼ ਪਰ ਅੰਗਰੇਜ਼ੀ ਦੀ ABC ਨਿੱਕੇ ਤੇ ਵੱਡੇ ਅੱਖਰਾਂ ਵਿਚ ਲਿਖੀ ਹੋਈ ਸੀ। ਬਸ ਇਤਨਾ ਹੀ? ਇਸ ਨੂੰ ਦੇਖ ਕੇ ਮੈਨੂੰ ਕੁਝ ਹੈਰਾਨਗੀ ਤੇ ਕੁਝ ਪਛੇਮਾਨਗੀ ਹੋਈ ਪਰ ਅਜੇ ਮੈਂ ਛੋਟਾ ਹੀ ਸਾਂ। ਮੈਂ ਪੁੱਛਿਆ, ਜੋ ਇਨ੍ਹਾਂ ਵਿਚ ਸਾਰੀ ਡਿਕਸ਼ਨਰੀ ਕਿਸ ਤਰ੍ਹਾਂ ਆ ਜਾਵੇਗੀ? ਤਾਂ ਆਤਮਾ ਰਾਮ ਜੀ ਨੇ ਆਖਿਆ, ਜੋ ਸਾਰੀ ਡਿਕਸ਼ਨਰੀ ਕੁਛ ਇਨ੍ਹਾਂ ਹੀ ਅੱਖਰਾਂ ਦੀ ਬਣੀ ਹੋਈ ਹੈ, ਕੋਈ ਅੱਗੇ ਕੋਈ ਪਿੱਛੇ ਘੱਟ ਜਾਂ ਵੱਧ ਪਰ ਇਨ੍ਹਾਂ 26 ਅੱਖਰਾਂ ਵਿਚ ਹੀ ਸਭ ਅੰਗਰੇਜ਼ੀ ਬੱਧੀ ਹੋਈ ਹੈ। ਇਹ ਗੱਲ ਸੁਣ ਕੇ ਮੇਰੇ ਦਿਲ ਵਿਚ ਉਪਰ 2 ਅਸਰ ਹੋਏ। ਇਕ ਤਾਂ ਇਹ ਕਿ ਉਸ ਦੇ ਮਗਰੋਂ ਪੱਕਾ ਵਿਸ਼ਵਾਸ ਹੋ ਗਿਆ ਜੋ ਅੰਗਰੇਜ਼ੀ ਪੜ੍ਹਨੀ ਕੋਈ ਸ਼ੁਭ ਮੰਤਰ ਨਹੀਂ, ਜਿਸ ਦੇ ਆਖਣ ਨਾਲ ਝਟਪਟ MA ਦੀ ਪੜ੍ਹਾਈ ਕੰਠ ਹੋ ਜਾਵੇ। ਇਹ ਇਕ ਕਠਿਨ ਮੰਜ਼ਿਲ ਹੈ ਜੋ ਹੌਲੇ ਹੌਲੇ ਹੀ ਤੈਅ ਹੋ ਸਕਦੀ ਹੈ। ਦੂਜੀ ਗੱਲ ਜੋ ਹੁਣ ਅਨੁਭਵ ਹੋ ਰਹੀ ਹੈ ਉਹ ਇਹ ਹੈ, ਜੋ ਸੱਚਮੁੱਚ ਸਾਰਾ ਅੰਗਰੇਜ਼ੀ ਦਾ ਸਮੁੰਦਰ, ਸਾਰਾ ਸ਼ੇਕਸਪੀਅਰ ਇਸ ABC ਵਿਚ ਹੀ ਛੁਪਿਆ ਹੋਇਆ ਹੈ। ਪਰ ਜੇ ਕੋਈ ਇਸ ਅੰਤਰੀ ਭਾਵ ਨੂੰ ਸਮਝੇ, ਜਿਸ ਤਰ੍ਹਾਂ ਸ਼ੇਕਸਪੀਅਰ ਤੇ ਹੋਰ ਅੰਗਰੇਜ਼ੀ ਦਾ ਸਮੁੰਦਰ ABC ਵਿਚ ਹੀ ਬੀਜ ਵਾਂਗਣ ਛੁਪਿਆ ਹੋਇਆ ਹੈ, ਉਸੇ ਤਰ੍ਹਾਂ ਸਰਬਜੋਤ ਪਰਮਾਤਮਾ गुरु ग्रंथ साहिब जी विच परिपूर्ण है। पर बीज वांगण इस तरह जिस तरह दियार ते पिपल दा बूटा अपने बीज विच छुपया होया हुंदा है। हुण जिस तरह अंग्रेजी नूं समझण ते कट करन लई कई बरे चाहीदे हन, उसे तरह श्री दरबार साहिब दे इक इक सफे नूं समझण लई कई साल चाहीदे हन। पर असी तां 5 मिंटां विच ही सारी अंग्रेजी नाले आत्म ग्यान घोल के अंदर पाउणा चाहुंदे हां। इस लई मैं सब तों पहलां इह गलत फहमी इस पल दूर करवाना जरूरी समझदा हां जिहड़ी असां विच आ गई है। श्री गुरु ग्रंथ साहिब जी जो कि पंजाबी विच हन, इस बाणी नूं समझण लई इतने समय की लोड़ नहीं। बाणी आसान जरूर है, होरना धार्मिक पुस्तकां कोलों बहुत जल्दी समझ आ जांदी है, पर आसान हो के भी मुश्किल है, क्योंकि जद तोड़ी अनुभव न होवे यह नहीं ख्याल करना चाहिए जो समझ आ गई है। पढ़ना होर गल है, गौड़ना अनुभव करना होर गल है, पर असी तां अजे पढ़न की पौड़ी भी पूरी नहीं चढ़े। साडे पंथ की हालत बड़ी अफसोस वाली है, क्योंकि साडी तां अजकल ओ अवस्था है जिहड़ी एक फकीर दी सी, जो घरों गरीबी तो तंग आके पारस पत्थर ढूंढण लई निकलिया सी। पाठकां नूं पता है जो पारस ओ मुल्क नजाब पत्थर है जिस नाल छोहन करके ही दूजा पत्थर भी सोना बन जांदा है। इस फकीर ने सुनिया होया सी पारस पत्थर है, पर उस नूं इह पता नहीं सी जो किथे हुंदा है ते उसदी की शकल जां रंग है। फकीर ने गल विच पत्थरां दे मणकियां दी इक तस्वीर पा लई ते दरिया दे कंढे उपर पारस पत्थर ढूंढण लग पिया। फकीर की करदा सी, जो गीत कंढे तो चौके अपनी तस्वीर नाल मिला के देखदा सी कि तस्वीर दा रंग बदलिया है जां नहीं, सोना होया है कि नहीं। कई दिन महीने ते साल इसे तलाश विच गुजर गए, पर पारस पत्थर ना लब्भा ते तस्वीर दे दाने पत्थर दे ही रहे। फकीर दी हुण इह आदत हो गई जो पत्थर जेड़े रास्ते विच आउण उन्हां नूं सहज ही चुक के तस्वीर नाल रगड़ना ते बिन देखे ही सुट छड्डना। एक दिन रात नूं फकीर घर आया ते सौण लग्या, जां हर रोज वांगण माला उतार के किली नाल टंगण लगा तां की तके जो तस्वीर तां सोने दी है। तस्वीर दे दाने पत्थर दे नहीं सगों सच्चे सोने दे हन। फकीर दा दिल उलझण ते धड़कण लग पिया। हां जी, आखिरकार पारस पत्थर नाल तस्वीर जो छो गई, पर यह याद नहीं जो केड़ा पारस पत्थर सी, क्योंकि फकीर तां हुण देखे बगैर ही सुट छड्डदा सी। फकीर नूं हुण यकीन तां हो गया जो पारस पत्थर जरूर है, पर किथे है, किधर है, की रंग है, यह सवाल ओहदा ओहो रहे। जो हालत पारस ढूंढण वाले उस फकीर दी सी ओहो ही अज साडी हालत है। सानू पता जो है अमृत है, जरूर है, श्री दरबार साहिब विच अमृत दा ही जेकर तुक तुक विच आउंदा है, पर यह जानदिया होया भी असी यह महावस्तु नूं गवा बैठे हां। इस महापवित्र अमोलक खजाने नूं गवा के राणा पदवी तों डिग के रंक हो गए हां। सिक्खी दे महा उत्तम पद नूं छड्ड के असिख होए हां। शुद्ध खालसा दी उपमा जोग पीढ़ी तों उतर के भोए खाक विच खाक होए हां। सानू लोड़ है, डाढ़ी लोड़ है अमृत दी। हां जी, फिर उस रब्बी रस दी लोड़ है जिस नूं छक के कांग हंस जो हो जांदे हन, जिस नूं छक के सिख खालसा पदवी नूं पहुंच जांदे हन, जिस नूं छक के एक एक सवा लख त्यार बा त्यार खालसा बन जांदा है, जिस नूं छक के इस अवस्था नूं प्राप्त हुंदे हन। उठत सुखिया बैठत सुखिया पौ नहीं लग जैसे बुझिया, रखे को मारा स्वामी सलगटा का अंतर जामी राव। सोए अचिंता जागे चिंता जहां का प्रभ तू बरतंता, कर सुख बसया बार सुख पाया कहो नानक गुरु मंत्र दड़ाया। कार सुख बार सुख अंदर सुख बार सुख, लोग सुखी पर लोग सहेला वाली वास्ता अमृत पीण नाल ही हो सकती है। हां जी, मुड़ उसे ही अमृत नूं तलाश करना साडा परम धर्म है। वाहिगुरु जी का खालसा, वाहिगुरु जी की फतेह।